पिंड मह पावे सो मुक्ताए।
धन धन साहब श्री गुरु ग्रंथ साहब महाराज की पावन पवित्र गोद में सजी हुई गुरु रूप गुरु खालसा साहब सिंह जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु नानक देव साहब जी महाराज चल रहे लड़ीवार प्रसंग विच श्रवण कर रहे हाँ। बाबा मूलचंद जी पुरोहित नू नाल लै के ब्राह्मण नू गुरु नानक देव जी नू समझाउण वास्ते गए हन। सतगुरु जी ने बसंत हिंडोल महला पहला शब्द उच्चारण किया चार पौड़ियां विच उपदेश दिता है। दो पौड़ियां श्रवण कर चुके हाँ उपदेश दियां बाकी अगे बख्शिशां कर रहे ने। सो दूसरी पौड़ी दे अर्थ फिर समझा रहे ने बड़े प्यार नाल कवि जी। आओ श्रवण करदे हाँ रसना नूं करिए पवित्र गज के आखो सतनाम श्री वाहे गुरु सतनाम श्री वाहे गुरु साहेब जी।
दोहरा मुक्तै तिनते कब नहीं फस्यो सो बैस बिहाए।
हमारा सचे पातशाह जिवें बचन फरमाउंदे ने कि जिहड़ा मुक्त होना है ये जितने भी जीव कर्म करदा है तो जिन्हां दे विच दस्या सी ये जिहड़ा जीव है इस्त्री पुत्र धीआं रिश्तेदार साक संबंधी जितने भी हन ज्यों ज्यों वड्डा हुंदा है उन्हां ने पीड़ित कीता इहनूं बन्निआ होया कबीला वधदा जांदा है रात दिन उन्हां विच फसिया होया है उन्हां तो कदे जीव नूं मुक्ति नहीं मिलदी। इन्हां दे विच फस के ही अपनी सारी जिंदगी बतीत कर दिंदा है।
सागर प्रातम पिंड मह पावे सो मुक्ताए।
सो हुण फरमाउंदे ने अगे बचन कि समुंदर रूपी परमात्मा नूं जो शरीर दे विच आपणे सागर परमात्मा पिंड मह शरीर विच ही है ਭਾਵ ਹੈ ਸੋ ਮੁਕਤਾਏ। ਮਹਾਰਾਜ ਨੇ ਜਿਵੇਂ ਬਚਨ ਕੀਤਾ ਹੈ ਕਿ ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਸਾਡੇ ਅੰਦਰ ਸਮੁੰਦਰ ਸਮਾਇਆ ਭਾਵ ਪਰਮਾਤਮਾ। ਇਸੇ ਤਰ੍ਹਾਂ ਹੀ ਉਸ ਪਰਮਾਤਮਾ ਨੂੰ ਇਸ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਮਿਲਣਾ ਹੁੰਦਾ, ਬਾਅਦ ਵਿੱਚ ਨਹੀਂ ਆਪਾਂ ਮਿਲਾਪ ਕਰ ਸਕਦੇ। ਜਿਉਂਦੇ ਜੀ ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਕਹਿੰਦੇ ਜਿਉਂਦੇ ਜੀ ਤਾਂ ਜਬ ਲੱਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਬੂਝੈ। ਜਦੋਂ ਤੱਕ ਤਾਂ ਸਰੀਰ ਅੰਦਰ ਜੋਤ ਹੈ ਉਦੋਂ ਤੱਕ ਤਾਂ ਖਾਣਾ ਪੀਣਾ ਸੌਣਾ ਹੱਸਣਾ ਹੀ ਨਹੀਂ ਠੀਕ ਆਉਂਦਾ ਸਾਡਾ, ਅਤੇ ਜਦ ਮਰਨ ਲੱਗਦਾ ਉਦੋਂ ਕਹਿੰਦਾ ਮੈਂ ਰੱਬ ਦਾ ਨਾਂ ਨਹੀਂ ਜਪਿਆ। ਸਤਿਗੁਰੂ ਕਹਿੰਦੇ ਆਪ ਪਛਤਾਏ ਕਿਆ ਬਣੈ ਜਬ ਚਿੜੀਆ ਚੁੱਗ ਗਈ ਖੇਤ। ਇੱਥੇ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਚਿੜੀਆਂ ਨੇ ਸ਼ੁਭ ਗੁਣਾਂ ਦਾ ਖੇਤ ਚੁੱਗ ਲਿਆ ਹੌਲੀ ਹੌਲੀ ਇਹਦਾ। ਸਤਿਗੁਰੂ ਕਹਿੰਦੇ ਜੇ ਤਾਂ ਪਰਮਾਤਮਾ ਨੂੰ ਜਿਉਂਦੇ ਜੀ ਮਿਲ ਲੈਂਦਾ ਤਾਂ ਜੰਮਣਾ ਮਰਨਾ ਕੱਟਿਆ ਜਾਂਦਾ, ਜਿਉਂਦੇ ਜੀ ਤਾਂ ਇਹ ਕੁਛ ਹੋਰ ਹੀ ਕਰਦਾ ਰਿਹਾ। ਇਸ ਤਰ੍ਹਾਂ ਇਹ ਜੀਵ ਬੰਧਨ ਮੁਕਤ ਨਹੀਂ ਹੁੰਦਾ।
ਚੌਪਈ ਘੱਟ ਮੈਂ ਚੰਦ ਸੂਰਜ ਪ੍ਰਕਾਸ਼ਾ,
ਸਰੀਰ ਦੇ ਵਿੱਚ ਹੀ ਹੈ ਸਾਰਾ ਕੁਛ, ਚੰਦਰਮਾ ਸੂਰਜ ਇਹ ਸਾਰਿਆਂ ਦਾ ਜੋ ਪ੍ਰਕਾਸ਼ ਹੈ।
ਹੋਏ ਗਿਆਨ ਤੇ ਸਭ ਕੁਛ ਪਾਸਾ,
ਇਹ ਜਦੋਂ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਅੰਬਰ ਚੰਦਰਮਾ, ਚੰਦਰਮਾ ਕਿਉਂਕਿ ਵਿਰਾਗ ਨੂੰ ਵੀ ਕਹਿੰਦੇ ਨੇ ਵਿਰਾਗ ਦਾ ਚੰਦਰਮਾ, ਗਿਆਨ ਦਾ ਸੂਰਜ, ਪਰ ਇੱਥੇ ਕਿਉਂਕਿ ਕਹਿੰਦੇ ਚੰਦਰਮਾ ਤੇ ਸੂਰਜ ਤਾਰੇ ਇਹ ਸਾਰਾ ਕੁਝ ਅੰਦਰ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੇ ਬੈਠ ਕੇ ਅਭਿਆਸ ਕਰਦਾ ਜੀਵ, ਮਹਾਰਾਜ ਕਹਿੰਦੇ ਫਿਰ ਇਹਨੂੰ ਸਰੀਰ ਦੇ ਅੰਦਰ ਗਿਆਨ ਹੋਣ ਕਰਕੇ ਚੰਦਰਮਾ ਸੂਰਜ ਤਾਰੇ ਸਭ ਅੰਦਰ ਨਜ਼ਰ ਆ ਜਾਂਦਾ।
ਨਾਭ ਕਮਲ ਮੁੰਦਰਤ ਬਪਰੀਤਾ,
ਇਹਦੇ ਅੰਦਰ ਜਿਹੜੀ ਹੈ ਨਾ ਨਾਭ ਕਮਲ, ਇਹ ਮੁੰਦਿਆ ਹੋਇਆ ਹੈ, ਪੁੱਠਾ ਹੋ ਰਿਹਾ ਜਿਹੜਾ ਸਾਡੇ ਹਿਰਦਾ ਕਮਲ ਹੈ। ਸੋ ਉੱਪਰਲੇ ਪਾਸੇ ਧੁੰਨੀ ਤੋਂ ਚੱਪਾ ਕੋ ਉੱਪਰਲੇ ਪਾਸੇ ਕੌਡੀ ਜਿੱਥੇ ਕਹਿੰਦੇ ਨੇ, ਤੋ ਇਹਦੇ ਨਾਲ ਨਾਲ ਜਿੱਥੇ ਜਾ ਕਰਕੇ ਕਦੇ ਖੁਸ਼ੀ ਹੋਣ ਵੇਲੇ ਥਾਂ ਖੁਸ਼ ਹੁੰਦਾ, ਅਤੇ ਜਿੱਥੋਂ ਕਿ ਦੋ ਆਵਾਜ਼ਾਂ ਆਉਂਦੀਆਂ ਨੇ ਕੰਮ ਕਰੀਏ ਕਿ ਨਾ ਕਰੀਏ, ਜਿੱਥੇ ਜਦੋਂ ਡਰ ਲੱਗਦਾ ਹੈ ਤਾਂ ਥਾਂ ਧੱਕ ਧੱਕ ਕਰਦਾ ਹੈ। ਕਾਲਜਾ ਆਮ ਤੌਰ 'ਤੇ ਇਹਨੂੰ ਕਾਲਜਾ ਕਰਕੇ ਵਰਤਿਆ ਜਾਂਦਾ ਅੱਖਰ, ਕਾਲਜੇ 'ਚ ਧੂਹ ਪੈ ਗਈ ਮੇਰੇ, ਜਾਂ ਗੁੱਸੇ ਵਿੱਚ ਕਾਲਜੇ ਵਾਲਾ ਥਾਂ ਸੜਦਾ ਬੜਾ। ਉਹ ਜਿਹੜਾ ਕਾਲਜਾ ਸਥਾਨ ਜਿਹਨੂੰ ਹਿਰਦਾ ਕਿਹਾ, ਜਿੱਥੇ ਕਮਲ ਪੁੱਠਾ ਹੋਇਆ ਹੋਇਆ ਹੈ, ਉਹ ਹਮੇਸ਼ਾ ਜਦ ਤੱਕ ਪੁੱਠਾ ਰਹਿੰਦਾ ਉਦੋਂ ਤੱਕ ਇਸ ਜੀਵ ਨੂੰ ਕੁਛ ਵੀ ਪ੍ਰਕਾਸ਼ ਨਹੀਂ ਹੁੰਦਾ, ਕੋਈ ਪ੍ਰਾਪਤੀ ਨਹੀਂ ਹੁੰਦੀ।
ਕਿਉਂ ਪ੍ਰਕਾਸ਼ ਹੋਏ ਨਾ ਰਚੀਤਾ,
ਇਹ ਬੰਦੇ ਦੇ ਅੰਦਰ ਕਿਵੇਂ ਚਿੱਤ ਵਿੱਚ ਪ੍ਰਕਾਸ਼ ਹੋ ਸਕਦਾ, ਕਿਉਂਕਿ ਉਹ ਤਾਂ ਪੁੱਠਾ। ਜਦ ਤੱਕ ਕੋਈ ਵੀ ਚੀਜ਼ ਪੁੱਠੀ ਹੈ ਤੇ ਪ੍ਰਕਾਸ਼ ਨਹੀਂ ਦਿੰਦੀ, ਉਹ ਜਦ ਤੱਕ ਪੁੱਠੀ ਹੈ।
ਸੁੱਧੇ ਤੇ ਬਿਗਸੈ ਪਰਗਾਸੂ,
ਉਹ ਜਦੋਂ ਸਿੱਧਾ ਹੁੰਦਾ ਹੈ ਉਦੋਂ ਖਿੜਦਾ ਹੈ, ਅਤੇ ਖਿੜਿਆ ਹੋਇਆ ਹਿਰਦਾ ਕਮਲ ਪ੍ਰਕਾਸ਼ ਦਿੰਦਾ ਹੈ। ਇਹ ਫਿਰ ਚੀਜ਼ਾਂ ਅਗਲੀਆਂ ਆ ਗਈਆਂ। ਹੁਣ ਇਹ ਸੰਗਤ ਵਿੱਚ ਤਾਂ ਇੰਨੀਆਂ ਹੀ ਗੱਲ ਬੜੀ ਹੁੰਦੀ ਆ, ਗਾਹਾਂ ਜਿਹੜੇ ਸੰਗਤ 'ਚ ਹੋਰ ਬੈਠੇ ਨੇ ਰੱਬ ਦੇ ਪਿਆਰੇ, ਉਹਨਾਂ ਨੂੰ ਫਿਰ ਪਤਾ ਕਿ ਇਹਦੇ ਕਿੰਨੇ ਪੱਤੇ ਨੇ, 16 ਪੱਤਿਆਂ ਦਾ ਕਮਲ ਦਲ, ਚਿੱਟਾ ਰੰਗ ਆ ਇਹਦਾ, ਕਿਵੇਂ ਪ੍ਰਕਾਸ਼ ਹੁੰਦਾ ਇਹਦਾ। ਕਿਉਂਕਿ ਆਪਣਾ ਤਾਂ ਕੰਮ ਕਥਾ ਸੁਣਨਾ, ਬੜੀ ਵਧੀਆ ਕਥਾ ਸੀ ਵੀ ਅੱਜ, ਬਸ ਇੰਨੀ ਗੱਲ ਕਹਿ ਕੇ ਆਪਾਂ ਚਲੇ ਜਾਣਾ ਵੀ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣੀ ਹੈ, ਬੜਾ ਰਸ ਸੀ ਉਹਦੇ 'ਚ। ਉਦੋਂ ਗਾਹਾਂ ਨਹੀਂ ਆਪਾਂ ਫਿਰ ਕੁਛ ਕਰਦੇ ਹਾਂ, ਇਹ ਤਾਂ ਸਾਰੀ ਇੱਕ ਸਿੱਖਿਆ ਹੈ। ਮਹਾਰਾਜ ਕਹਿੰਦੇ ਜੇ ਇਹ ਖੋਲ੍ਹਣਾ ਕਮਲ, ਇਹ ਤੋਂ ਪ੍ਰਕਾਸ਼ ਕਰਾਉਣਾ ਖੜਾਉਣਾ, ਉਹ ਫਿਰ ਇਹਦਾ ਹੈ ਸਮਾਂ, अमृत वेला सच नौ वड़ियाई विचार उन्हें खुलना सवेरे जिमें कमल का फुल कद खिड़दा जद सवेरे सूरज चढ़दा। जे कहिए कि कमल का फुल शाम नूं खिड़दा, शाम तो छुपदा है सूरज, अते कमल का फुल शाम नूं बंद हो जाता है। इसे तरह महाराज कहते हैं जे तू अमृत वेले उठ के सिमरन करें, जे तेरा मन का चाओ है, जे मन च चाओ है कि मेरा हिरदा कमल खिड़े, तो फिर तेनू बहुत समा यह मेहनत करनी पवेगी, अरदासां करनियां पैणगियां, इशनान करना पवेगा, खाना पीना शुद्ध करना पवेगा, अपनी कमाई ठीक करनी पवेगी, इस तरह सारे किरिया बदल देनी होवेगी शरीरक किरिया नूं बदल के। सो गुरु ग्रंथ साहिब दे लड़ लग के इस तरह गुरमुखां दी संगत करके अपने जीवन दे अंदर प्रकाश करना होवेगा।
हवै तब ज्ञान अज्ञान बिनासू,
ये फिर उदों जाके ज्ञान हुंदा ते अज्ञान दा नाश हुंदा। फिर वो खासी मेहनत करनी पैंदी आ, गृहस्थी बंदा हुण इन्नी मेहनत करदा नहीं, गृहस्थियां विच भी कोई कोई हुंदा, इहदे लई ते रात रात भर बहना पैंदा। सौखा तां है नहीं कम, पहला जरूर औखा है, बाद दे विच जदों प्रकाश हो गया फिर तो मौजा ही मौजा ने, फिर तो किसी चीज़ की लोड़ ही नहीं है। पर पहला सतगुरु कहिंदे करड़ी काल कमाई करनी पैंदी आ। जिन्ने भी आपां देखदे आ डॉक्टर बने ने जां इंजीनियर बने ने जां बड़े बड़े ऑफिसर ने, पहला देखो किन्नी पढ़ाई करते ने, ना उन्हां नूं दिन का पता ना रात का पता। रात नूं पढ़ाई करदे आ तड़के चार बज जांदे, किसी नूं तीन बज जांदे आ, सौंदा शरीर सुका लैंदा, मेहनत मुशक्कत करदा। घर दे वी कहिंदे जद हुण बण गया तूं फिर गद्दी ते बहि जाएगा जाके सीट ते, महीने बाद इन्ने रुपये लिया करेंगा, मुड़ के तां तैनूं मौजां ही मौजां ने। एक बार पढ़ लै, 20 साल पढ़दा रहिंदा, 25 साल पढ़दा रहिंदा, 25 साल पढ़न तो बाद आपां कहने वी फलाने ने सलूट बजदे आ, 25 सालां बाद बजदे आ, वो पहले दिन ही नहीं बजण लग जांदे उहनूं, इह दुनियावी प्रमाण देना पैंदा। इस करके सतगुरु कहने जे तुसीं कहो वी पहले दिन ही सत्कार होण लग जे, प्रकाश हो जे, ब्रह्म ज्ञान हो जे, 2 महीने चार छे च काफ़ी समा लगता है। बाकी गुरु नानक देव जी रजा है, गुरु ग्रंथ साहिब की रजा है, सारे अज कर दे, इन्हों का पता नहीं है। वो समा लगता होना ही जिमें कि दया जे सतगुरु महाराज नूं भगती करदे आ, जिमें कोई 12 साल लई पानी विच खड़ा सी तपस्या करता सी, राजा जनक जी तुरे फिरदे समुंदर दे किनारे आए, कहिंदे बई किन्ने साल हो गए तैनू, कहिंदे 11, कहिंदे 1 साल का फल मैं दिना तैनू कोलों बाहर आ जा, 12 पूरे हो गए। इस तरह भी हो जाता कई बार, आप भगती शुरू करिए सतगुरु कहिंदे बई शरदा वाला बंदा किन्ना चिर हो गया लगे, तां महाराज हले 3 महीने होए ने, कहिंदे चंगा जा तैनू हुणे प्रकाश कर दिंदे आ। इह गुरु नानक देव जी दी रजा है, मर्जी है कदों कृपा कर देण। इस तरह सतगुरु कहिंदे तुसीं बैठो, ते बैठण दे नाल फिर मैं भी कोई देखांगा, कोई तरीका बन गया ना कृपा करन दा। इस करके जब तुसीं बह के अभ्यास करोगे अंदरला हिरदा कमल खिड़दा।
सो ज्ञान गुर बिन नह पाया,
पर देखो कहिंदे ओह ज्ञान गुरु तो बिना नहीं हुंदा, जब तक गो अज्ञान दा नेरा मेट के रूह जो प्रकाश करदा है, सत गुरु जो सत दा प्रकाश करन वाले ने गुरु ग्रंथ साहिब महाराज ने। हुण इत्थे विचार आउंदे कहिंदे देह धारी गुरु बिना तरदा नहीं है, जिहड़ी बाणी है ये 10 सरूपां ने, देही उह तां धारी सी ते देह धार के उन्होंने बाणी उचारण कीती है, ਸ਼ਬਦ ਵੱਡੀ ਗੱਲ ਹੈ, ਸ਼ਬਦ ਗੁਰੂ ਹੈ। ਜਿਹੜਾ ਦੇਹਧਾਰੀ ਗੁਰੂ ਹੁੰਦਾ ਉਹ ਵੀ ਤਾਂ ਮੂੰਹ ਵਿੱਚੋਂ ਹੀ ਬੋਲ ਕੇ ਸੁਣਾਉਂਦਾ, ਉਹਦਾ ਵੀ ਗਾਹਾਂ ਗ੍ਰੰਥ ਬਣ ਜਾਂਦਾ, ਉਹ ਵੀ ਚੜ੍ਹਾਈ ਕਰ ਜਾਂਦਾ, ਫਿਰ ਲੋਕ ਉਹਨੂੰ ਪੜ੍ਹਦੇ ਨੇ, ਕਹਿੰਦੇ ਸਾਡੇ ਵੱਡੇ ਗੁਰੂ ਨੇ ਗ੍ਰੰਥ ਲਿਖਿਆ ਸੀ, ਉਹਨੂੰ ਸਤਿਕਾਰ ਦਿੰਦੇ ਨੇ। ਇਹ ਨਹੀਂ ਕਿ ਇਹ ਧੁਰਕੀ ਬਾਣੀ ਐਵੇਂ ਲਿਖਤੀ, ਦਸਾਂ ਸਰੂਪਾਂ ਨੇ ਕਿਰਪਾ ਕੀਤੀ ਹੈ। ਕਈ ਕਹਿੰਦੇ ਫਿਰ ਦਸਵੇਂ ਪਾਤਸ਼ਾਹ ਦੀ ਬਾਣੀ ਤਾਂ ਵਿੱਚ ਹੈ ਨਹੀਂ। ਉਹ ਬਈ ਦਸਵੇਂ ਪਾਤਸ਼ਾਹ ਦੀ ਬਾਣੀ ਕੀ, ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਹੀ ਦਸਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਤੋਂ, ਉਹ ਵੀ ਅੰਤਰਜਾਮਤਾ ਨਾਲ, ਕਿਹੜਾ ਦੇਖ ਦੇਖ ਕੇ ਲਿਖਾਇਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਾਂ ਤੋਂ ਬਿਨਾਂ ਜੀਵ ਨੂੰ ਗਿਆਨ ਨਹੀਂ ਹੁੰਦਾ।
ਤਮ ਅਗਿਆਨ ਹੈ ਅਨਕ ਦੁਰਾਇਆ।
ਤੋ ਜਿਹੜਾ ਅਗਿਆਨ ਦਾ ਹਨੇਰਾ ਹੈ ਨਾ, ਉਸ ਵਕਤ ਅੰਦਰ ਹੀ ਛੁੱਪ ਜਾਂਦਾ, ਪਤਾ ਨਹੀਂ ਹਨੇਰਾ ਕਿੱਧਰ ਜਾਂਦਾ। ਜਦੋਂ ਸੂਰਜ ਚੜ੍ਹਦਾ ਹਨੇਰਾ ਕਿੱਥੇ ਜਾਂਦਾ, ਦੌੜ ਜਾਂਦਾ ਕਿਤੇ। ਇਹ ਵੀ ਤਾਂ ਇੱਕ ਹੈਰਾਨੀ ਦੀ ਗੱਲ ਹੈ ਕਿ ਹੁਣ ਦੇਖੋ ਦਿਨ ਹੈ, ਰਾਤ ਕਿੱਥੋਂ ਆ ਜਾਂਦੀ ਹੈ, ਫਿਰ ਕਿਵੇਂ ਰਾਤ ਬਣ ਜਾਂਦੀ, ਕਿਹੜਾ ਉਹ ਐਸਾ ਢੰਗ ਤਰੀਕਾ ਕਿ ਰਾਤ ਆ ਜਾਂਦੀ ਹੈ ਅਤੇ ਸੂਰਜ ਦੇ ਆਉਣ ਨਾਲ ਦਿਨ ਕਿਵੇਂ ਆ ਜਾਂਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਹਿਰਦੇ 'ਚ ਪ੍ਰਕਾਸ਼ ਹੁੰਦਾ ਤਾਂ ਸਾਡੇ ਅੰਦਰਲਾ ਜਿਹੜਾ ਹਨੇਰਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ।
ਸ਼੍ਰੀ ਨਾਨਕ ਮੁਖ ਤੂਸ਼ਨ ਕੀਨਾ।
ਇੰਨਾ ਉਪਦੇਸ਼ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ।
ਉਨ ਸਿਆਮਾ ਬੋਲਿਓ ਮਨ ਚੀਨਾ।
ਫਿਰ ਸਿਆਮਾ, ਇਹ ਪੰਡਿਤ ਦਾ ਨਾਮ ਹੈ ਇਹਦਾ ਜਿਹਨੂੰ ਲੈ ਕੇ ਆਏ ਸੀ ਸਵਾਮੀ ਪੰਡਿਤ ਦਾ ਤੁਮ ਦੇਹੋ ਮਤੀ। ਇਹ ਸਿਆਮਾ ਪੰਡਿਤ ਸੀ, ਉਸ ਵਕਤ ਬੋਲਿਆ ਮਨ ਦੇ ਅੰਦਰ ਜਾਣ ਕੇ,
ਰਾਮ ਸਿਮਰ ਕੀ ਜੈ ਨਿਜਕਾਰੀ।
ਕਹਿੰਦੇ ਅਸੀਂ ਤੁਹਾਨੂੰ ਕਦ ਰੋਕਿਆ ਮਹਾਰਾਜ, ਸਿਆਮਾ ਪੰਡਿਤ ਕਹਿੰਦਾ ਤੁਸੀਂ ਰਾਮ ਰਾਮ ਵੀ ਸਿਮਰੋ ਤੇ ਘਰ ਦੇ ਕੰਮ ਵੀ ਕਰੋ।
ਬਨ ਪੁੰਨ ਸਦਨ ਰਾਮ ਲੇ ਸਾਰੀ।
ਕਿਉਂਕਿ ਘਰ ਦੀ ਜਿਹੜੀ ਖਬਰ ਹੈ ਉਹ ਤਾਂ ਰਾਮ ਆਪੇ ਲੈਂਦਾ ਹੈ, ਤੁਸੀਂ ਘਰੇ ਆਪਣਾ ਰਾਮ ਰਾਮ ਕਰੋ, ਨਾਮ ਜਪੋ, ਜਿਵੇਂ ਆਮ ਲੋਕ ਸਿੱਖਿਆ ਜੀ ਦਿੰਦੇ ਹੁੰਦੇ ਨੇ। ਕਿਉਂ ਗੁਰੂ ਨਾਨਕ ਦੇਵ ਜੀ ਨੂੰ ਸਮਝਾਉਣ ਵਾਸਤੇ ਬੈਠਾ ਹੈ।
ਦੋਹਰਾ ਰਾਮ ਰਵਿਓ ਜਲ ਥਲ ਵਿਖੈ, ਸੁਧ ਸਭ ਕੀ ਲੋ ਲੇਵ।
ਵਾਹਿਗੁਰੂ ਤਾਂ ਜਲ ਥਲ ਮਹੀਲ ਪੂਰਿਆ ਸਵਾਮੀ ਸਿਜਨਹਾ, ਉਹ ਤਾਂ ਸਾਰਿਆਂ ਦੀ ਖਬਰ ਲੈਂਦਾ, ਤੁਹਾਡੀ ਵੀ ਸਾਰ ਲਵੇਗਾ।
ਸੁਨਤੀ ਸਿਰ ਪਦ ਸ਼ਬਦ ਕੋ ਬਦਤ ਭਏ ਜਗਦੇਵ।
ਉਹਦੀ ਗੱਲ ਸੁਣ ਕੇ ਸ਼ਾਮਾ ਪੰਡਿਤ ਦੀ, ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਫਿਰ ਤੀਸਰੀ ਪੌੜੀ ਇਸ ਸ਼ਬਦ ਦੀ ਉਚਾਰਨ ਕਰਦੇ ਹਨ।
ਚੌਪਈ ਰਾਮ ਰਵਈਆ ਸੋ ਪਹਿਚਾਨੇ।
ਇਸ ਤਰ੍ਹਾਂ ਜੋ ਸ਼ਬਦ ਹੈ ਤੀਸਰੀ ਪੌੜੀ, ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ, ਤਾਂ ਕਿ ਲੱਖਣ ਜਾਣੀਏ ਖਿਮਾ ਧਨ ਸੰਗ੍ਰਹਿ। ਇਹ ਇੱਕ ਪੌੜੀ ਹੋ ਗਈ ਇਹ ਸ਼ਬਦ ਦੀ। ਹੁਣ ਸਤਿਗੁਰੂ ਕਹਿੰਦੇ ਰਾਮ ਰਵਈਆ ਸੋ ਪਹਿਚਾਨੇ, ਜੋ ਰਮਿਆ ਹੋਇਆ ਰਾਮ ਹੈ, ਤੂੰ ਕਹਿੰਦਾ ਕਿ ਰਾਮ ਵਿਆਪਕ ਹੈ, ਤੈਨੂੰ ਦੀਂਦਾ ਨਾ ਜੀ, ਮੈਨੂੰ ਤਾਂ ਦੀਂਦਾ। ਕਹਿੰਦੇ ਫਿਰ ਤੈਨੂੰ ਜਦ ਦੀਂਦਾ ਨਹੀਂ, ਤੂੰ ਮੈਨੂੰ ਐਵੇਂ ਕਾਹਨੂੰ ਸਿੱਖਿਆ ਦੇਈ ਜਾਂਦਾ, ਤੈਨੂੰ ਪਤਾ ਤਾਂ ਹੈ ਨਹੀਂ ਕਿ ਰਾਮ ਹੈ ਕਿੱਥੇ। ਕਹਿੰਦੇ ਰਾਮ ਰਮੇ ਹੋਏ ਨੂੰ ਤਾਂ ਉਹੀ ਬੰਦਾ ਪਹਿਚਾਣ ਸਕਦਾ।
ਅਸ ਪ੍ਰਕਾਰ ਲੱਛਣ ਮਨ ਠਾਨੇ।
ਜਿਹੜਾ ਇਹ ਜੇ ਇਸ ਤਰ੍ਹਾਂ ਦੇ ਜਿਹੜੇ ਲੱਛਣ ਨੇ ਨਾ, ਉਹ ਮਨ ਦੇ ਅੰਦਰ ਧਾਰਨ ਕਰੇ।
ਮਾਇਆ ਵਰਤੇ ਹੋਏ ਉਦਾਰਾ।
ਸੋ ਮਾਇਆ ਵਰਤੇ ਉਦਾਰਾ ਹੁੰਦਾ, ਉਦਾਰ ਖੁੱਲੇ ਦਿਲ ਦੇ ਨਾਲ।
ਰੰਚਕ ਭਰਨ ਹੈ ਕਰੇ ਤਹਿ ਪਿਆਰਾ।
ਰੰਚਕ ਮਾਤਰ ਵੀ ਮਾਇਆ ਦੇ ਨਾਲ ਪਿਆਰ ਨਾ ਕਰੇ, ਸੂਨਤਾ ਨਾ ਕਰੇ, ਮਾਇਆ ਨੂੰ ਵਰਤਦਾ ਰਹੇ।
ਦੈਵ ਸੰਪਦਾ ਕੇ ਗੁਣ ਜੇਤੇ।
ਸੋ ਜਿਹੜੇ ਦੈਵੀ ਸੰਪਦਾ ਦੇ ਗੁਣ ਹਨ, ਜਿੰਨੇ ਵੀ ਸੰਸਾਰ ਦੇ ਅੰਦਰ ਸ਼ੁਭ ਗੁਣ ਹਨ,
ਨਹਿ ਰਵੇ ਰਾਮ ਉਦਾਰਾ।
ਇਸ ਤਰੀਕੇ ਦੇ ਨਾਲ ਫਰਮਾਉਂਦੇ ਨੇ ਕਿ ਜਿੰਨੇ ਵੀ ਦੈਵੀ ਸੰਪਦਾ ਦੇ ਗੁਣ ਹਨ ਸਾਰੇ, ਉਹ ਗੁਣ ਜਿੰਨੇ ਸੰਸਾਰ ਦੇ ਅੰਦਰ ਰਵੇ ਹੋਏ ਹਨ।
ਖਿਮਾ ਆਦਿ ਸੰਗ੍ਰਹਿ ਸਭ ਤੇਤੇ।
ਖਿਮਾ ਆਦਿ, ਇਹ ਹੁਣ ਆਦਿ ਵਿੱਚ ਹੀ ਸਾਰਾ ਕੁਛ ਆ ਜਾਂਦਾ ਹੈ। ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵੱਟ, ਜਿਵੇਂ ਸ਼ੁਭ ਗੁਣ ਨੇ, ਜਤ, ਪਹਾਰਾ, ਧੀਰਜ, ਸੁਨਿਆਰ, ਇਸੇ ਤਰ੍ਹਾਂ ਹੀ ਖਿਮਾ ਆਦਿਕ ਤੋਂ ਲੈ ਕੇ ਸਾਰੇ ਗੁਣ ਜਿਹੜੇ ਨੇ ਬੰਦੇ ਨੂੰ ਭਗਤੀ ਵੀ ਤਰੀਕੇ ਨਾਲ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਪਹਿਲਾਂ ਤਾਂ ਆਪਣੇ ਅੰਦਰ ਬੰਦਾ ਸ਼ੁਭ ਗੁਣਾਂ ਨੂੰ ਲੈ ਕੇ ਆਵੇ।
ਸੋਬਨ ਸਦਨ ਵਿਖੇ ਇੱਕ ਸਾਰਾ,
ਫਿਰ ਉਹ ਜੰਗਲ ਤੇ ਘਰ ਦੇ ਵਿੱਚ ਇੱਕੋ ਜਿਹੀ ਰਹੇ। ਜੰਗਲ ਵਿੱਚ ਜਾ ਕੇ ਕੀ ਫਾਇਦਾ, ਆਪਣੇ ਘਰ ਬੈਠ ਕੇ ਸ਼ੁਭ ਗੁਣਾਂ ਨੂੰ ਪਹਿਲਾਂ ਬੰਦਾ ਗ੍ਰਹਿਣ ਕਰੇ।
ਸੁਣ ਇਹ ਮੂਲੇ ਬਚਨ ਬਖਾਨਾ।
ਸੁਣ ਕੇ ਇਸ ਤਰੀਕੇ ਨਾਲ ਬਾਬਾ ਮੂਲ ਚੰਦ ਜੀ ਨੇ ਬਚਨ ਕਿਹਾ।
ਇਹ ਪਾ ਸਿਰਰੀ ਮਤ ਬਰ ਬਰ ਰਾਨਾ।
ਉਸ ਵਕਤ ਬਾਬਾ ਮੂਲ ਚੰਦ ਜੀ ਨੂੰ ਫਿਰ ਗੁੱਸਾ ਆ ਗਿਆ। ਕਹਿੰਦੇ ਇਹ ਤਾਂ ਬੜੇ ਹਠੀ ਨੇ, ਜਿੱਦੀ ਕਿਸਮ ਦੇ ਨੇ, ਇਹ ਤਾਂ ਬੜੇ ਮਤ ਦੇ ਬੌਰੇ ਹੋਏ ਬੈਠੇ ਨੇ, ਚੱਲ ਵੀ ਸ਼ਾਮਾ ਇਹਨਾਂ ਨੂੰ ਕੀ ਸਮਝਾਉਣਾ, ਇਹ ਤਾਂ ਆਪਾਂ ਨੂੰ ਸਮਝਾ ਰਹੇ ਨੇ। ਇਸ ਤਰ੍ਹਾਂ ਬਾਬਾ ਮੂਲ ਚੰਦ ਜੀ ਕਹਿੰਦੇ ਆਪਣੇ ਸਮਝਾਉਣ ਦਾ ਇਹਨਾਂ ਨੂੰ ਕੋਈ ਲਾਭ ਨਾ ਹੋਵੇਗਾ।
ਕਿਆ ਬੋਲਤ ਸਮਝਤ ਹੋ ਨਾਹੀ।
ਸੋ ਕਹਿੰਦੇ ਨੇ ਕੀ ਬੋਲਦੇ ਹੋ ਸਮਝਦੇ ਨਹੀਂ ਹਾਂ ਅਸੀਂ।
ਮਨ ਉਪਜਤ ਮੁਖ ਆਵਤ ਪ੍ਰਾਹੀ।
ਉਹ ਕਹਿੰਦੇ ਜੋ ਤੁਸੀਂ ਤੁਹਾਡੇ ਮਨ ਵਿੱਚ ਗੱਲ ਆਉਂਦੀ ਹੈ ਉਹੀ ਬੋਲੀ ਜਾ ਰਹੇ ਹੋ।
ਕਹਿਓ ਕਿਛੂ ਕੋ ਸੁਣਿਓ ਨਾ ਮਾਨੈ।
ਤੁਸੀਂ ਨਾ ਕਿਸੇ ਦਾ ਕਿਹਾ ਹੋਇਆ ਸੁਣਦੇ ਹੋ, ਨਾ ਕਿਸੇ ਦਾ ਕਿਹਾ ਹੋਇਆ ਮੰਨਦੇ ਹੋ।
ਕਿਉਂ ਪੰਡਿਤ ਇਹ ਸੰਗ ਬਖਾਨੈ।
ਚੱਲ ਬਈ ਪੰਡਿਤਾਂ ਚੱਲੀਏ, ਐਵੇਂ ਇਹਨਾਂ ਦੇ ਨਾਲ ਬੋਲਣ ਦਾ ਕੀ ਫਾਇਦਾ ਆਪਾਂ ਨੂੰ, ਚੱਲ ਆਪਾਂ ਆਪਣੇ ਘਰ ਚੱਲਦੇ ਹਾਂ।
ਨਹਿ ਬੋਲੋ ਗੁਣ ਵੋ ਨਿਜ ਧਾਮ।
ਚਲੋ ਚੱਲੀਏ ਆਪਾਂ ਆਪਣੇ ਘਰ ਨੂੰ ਚੱਲੀਏ, ਇਹਨਾਂ ਨਾਲ ਬੋਲਣ ਦਾ ਕੋਈ ਫਾਇਦਾ ਨਹੀਂ ਹੈ।
ਤੁਮ ਆਏ ਚੱਲ ਹਮਰੇ ਕਾਮੂ।
ਤੁਸੀਂ ਤਾਂ ਚੱਲ ਕੇ ਸਾਡੇ ਕੰਮ ਵਾਸਤੇ ਇੱਥੇ ਆਏ ਸੀ।
ਇਹ ਵਿਧ ਸੁਣ ਕਰ ਕੁਮਤ ਨਿਕਦਨਾ।
ਇਹ ਵਿਧੀ ਸੁਣ ਕੇ ਕੁਮਤ ਨਿਕਦਨਾ, ਖੋਟੀ ਮਤ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਇਉਂ ਬਚਨ ਬੋਲੇ।
ਸੁਮਤ ਸਦਨ ਬੋਲੇ ਬਚ ਬਦਨਾ।
ਸੁਮਤ ਦੇ ਸਦਨ, ਸ੍ਰੇਸ਼ਟ ਮਤ ਦੇ ਘਰ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਮੁਖਾਰਬਿੰਦ ਤੋਂ ਅੰਮ੍ਰਿਤਮਈ ਮਿੱਠੇ ਬਚਨ ਬੋਲੇ ਹਨ।
ਸ਼ਬਦ ਸੋ ਪਦ ਚਤੁਰਥ ਤਬ ਕਹਾ।
ਫਿਰ ਇਸ ਸ਼ਬਦ ਦੀ ਚੌਥੀ ਪੌੜੀ ਉਚਾਰਨ ਕਰਕੇ ਉਪਦੇਸ਼ ਕਰਦੇ ਹਨ।
ਨਿਜ ਸਿੱਖਨ ਨਿਜ ਸਭ ਦੁੱਖ ਦਹਾ।
ਜਿਨ੍ਹਾਂ ਨੇ ਆਪਣੇ ਸਿੱਖਾਂ ਦਾ ਸਾਰਾ ਦੁੱਖ ਸ਼ਬਦ ਦੇ ਨਾਲ ਹੀ ਸਾੜ ਦਿੱਤਾ, ਜਿਵੇਂ ਹਉਮੈ ਨੂੰ ਸਾੜਿਆ, ਵਿਸ਼ਿਆਂ ਨੂੰ ਸਾੜਿਆ, ਹੁਣ ਤਾਂ ਕਹਿਣ ਦੀ ਵੀ ਲੋੜ ਨਹੀਂ ਕਿ ਕਿਵੇਂ ਸਾੜਿਆ, ਵੀ ਸ਼ਬਦ ਨਾਲ ਆਹ ਜਿਹੜੀ ਆ ਨਵਾਂ ਹੀ ਆਈ ਸਿਸਟਮ ਜਿਹਾ ਲੇਜ਼ਰ ਦੇ ਨਾਲ ਠੀਕ ਕਰਦੇ ਨੇ ਸਾਰਾ ਕੁਛ, ਉੱਤੋਂ ਹੀ ਕਰ ਦਿੰਦੇ ਨੇ ਸਾਰਾ ਕੁਛ। ਬਸ ਸ਼ਬਦ ਵੀ ਐਂ ਹੈ, ਸ਼ਬਦ ਵਿੱਚ ਇੱਕ ਪ੍ਰਕਾਸ਼ ਹੈ ਜਿਹੜਾ ਸਧਾਰਨ ਜੀਵ ਨੂੰ ਨਜ਼ਰ ਨਹੀਂ ਆਉਂਦਾ, ਸ਼ਬਦ ਆਪਣਾ ਸਾਰਾ ਕੰਮ ਪ੍ਰਕਾਸ਼ ਦੁਆਰਾ ਹੀ ਕਰਦਾ ਹੈ।
ਦੋਹਰਾ ਭਾਰ ਠੀਕ ਬਸ ਆਪ ਹੀ ਕਹਿਆ ਸੁਣਤ ਨਹਿ ਜੋਏ। ਕਹਿ ਸੁਣੇ ਨਾ ਖਾਇਆ ਮਾਨੇ ਤਿਨਾ ਹੀ ਸੇਤੀ ਵਾਸਾ।
ਇਸ ਕਰਕੇ ਕਹਿਆ ਸੁਣੇ ਨਾ ਖਾਇਆ ਮਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਦੇਖੋ ਇਹ ਬੰਦਾ ਹੈ, ਬਹੁਤ ਕੁਛ ਅਸੀਂ ਇਹਨੂੰ ਕਹਿੰਦੇ ਹਾਂ, ਫਿਰ ਇਹ ਸਾਰੀ ਗੱਲ ਨੂੰ ਸੁਣ ਕੇ ਹਾਂ ਹਾਂ ਵੀ ਕਰਦਾ ਹੈ ਅਤੇ ਬਾਅਦ ਦੇ ਵਿੱਚ ਇੱਥੇ ਤਾਂ ਕਹਿ ਦਿੰਦਾ ਕਿ ਬੜਾ ਸੋਹਣਾ ਉਪਦੇਸ਼ ਸੀ, ਸਵੇਰੇ ਵੀ ਕਹਿੰਦੇ ਬੜੀ ਸ਼ਬਦ ਦੀ ਕਥਾ ਸੀ, ਸ਼ਾਮ ਨੂੰ ਵੀ ਕਹਿੰਦੇ ਬੜੀ ਸੋਹਣੀ ਗੁਰੂ ਨਾਨਕ ਦੇਵ ਜੀ ਨੇ, ਉਦੋਂ ਵੀ ਇਹੀ ਗੱਲ ਸੀ, ਇਹੀ ਗੱਲ ਉਹਨੂੰ ਕਹਿੰਦੇ ਪੰਡਿਤ ਨੂੰ ਕਹਿੰਦੇ, ਪਰ ਫਿਰ ਤਿੰਨਾਂ ਹੀ ਸੇਤੀ ਬੱਸ ਆ, ਇੱਥੇ ਚੰਗਾ ਭਲਾ ਖਾਂ ਕਰ ਜਾਂਦਾ, ਘਰੇ ਜਾ ਕੇ ਫਿਰ ਟੀ ਵੀ ਲਾ ਲੈਂਦਾ, ਫਿਰ ਉਹੀ ਚੀਜ਼ਾਂ ਖਾਈ ਜਾਂਦਾ, फिर उही रिश्तेदारियां नाले समझा के तोरिया चंगा भला भी टाइम ना खराब करी आपदा समा बर्बाद नहीं करना है इंद्रियां नू काबू च रख रोक के रख मन नू खाना पीना सुधार लै बोलना पहनना सुधार लै अपनी कमाई ठीक कर लै हां जी हां हां जी हां इत्थे तां बीबा राणा बन के हां करके चलिया गया बाहर निकलदे ही बदल गया महाराज कहिंदे हुण किन्ना ही किसे बंदे नू उपदेश कर लो ਉਹ ਉੱਥੇ ਮੌਕੇ ਤੇ ਕਹਿੰਦਾ ਜਾਨ ਛੁਡਾਓ ਖਹਿੜਾ ਛੁਡਾਓ ਵੀ ਹਾਂ ਹਾਂ ਕਰ ਦਿਓ ਮਹਾਰਾਜ ਕਹਿੰਦਾ ਹੁਣ ਤੈਨੂੰ ਉਪਦੇਸ਼ ਕਰਦੇ ਹਾਂ ਤੂੰ ਹੁਣ ਇੱਥੇ ਸਾਡਾ ਉਪਦੇਸ਼ ਸੁਣ ਕੇ ਹਾਂ ਹਾਂ ਕਰ ਛੱਡੇਗਾ ਕਹਿੰਦੇ ਤੇਰੀ ਹਾਲਤ ਨਹੀਂ ਮਨੁੱਖ ਦੇਹੀ ਜਿਹਨੇ ਵੀ ਧਾਰ ਲਈ ਉਹਦੀ ਇਹੀ ਹਾਲਤ ਹੈ ਕਹਿੰਦੇ ਉਪਦੇਸ਼ ਜ਼ਰੂਰ ਸੁਣਦੇ ਨੇ ਮਨੁੱਖ ਅਤੇ ਫਿਰ ਤਿੰਨਾਂ ਹੀ ਸੇਤੀ ਬੱਸ ਆ ਫਿਰ ਉਹਨਾਂ ਵਿਸ਼ਿਆਂ ਦੇ ਨਾਲ ਹੀ ਫਿਰ ਉਸੇ ਤ੍ਰਿਸ਼ਨਾ ਨਾਲ ਫਿਰ ਉਹਨਾਂ ਰਿਸ਼ਤੇਦਾਰਾਂ ਨਾਲ ਦੋਸਤਾਂ ਮਿੱਤਰਾਂ ਨਾਲ ਫਿਰ ਉਹੀ ਖਾਣਾ ਪੀਣ ਨਾਲ ਵਾਸਾ ਰਹਿੰਦਾ
ਪ੍ਰਣਵਤ ਨਾਨਕ ਦਾਸਨ ਦਾਸਾ ਬਿਨ ਤੋ ਲਾ ਬਿਨ ਮਾਸਾ
ਮਹਾਰਾਜ ਬੇਨਤੀ ਕਰਦੇ ਨੇ ਦਾਸਨ ਦਾਸ ਆਪਣੇ ਆਪ ਨੂੰ ਬਹੁਤੀ ਨਿਮਰਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਸੱਚੇ ਪਾਤਸ਼ਾਹ ਕੋਲ ਗਰੀਬੀ ਕਿੰਨੀ ਹੈ ਕਹਿੰਦੇ ਨੇ ਇੱਕ ਵਾਰੀ ਸਿੱਧਾਂ ਨੇ ਪਰਮਾਤਮਾ ਤੋਂ ਗਰੀਬੀ ਮੰਗੀ ਸੁਣਿਆ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਨੇ ਆਕਾਸ਼ਬਾਣੀ ਕੀਤੀ ਕਹਿੰਦੇ ਤਿੰਨ ਪਾਈ ਆ ਗਰੀਬੀ ਤਾਂ ਗੁਰੂ ਨਾਨਕ ਦੇਵ ਜੀ ਕੋਲੇ ਹੈ ਤੇ ਇੱਕ ਪਾਈ ਆ ਸੰਸਾਰ ਦੀਆਂ ਗਊਆਂ ਕੋਲੇ ਮਤਲਬ ਕਿ ਰੱਬ ਜੀ ਕਹਿੰਦੇ 100% ਗਰੀਬੀ ਜਿਹੜੀ ਸੀ ਨਾ ਮੇਰੇ ਕੋਲ ਵੰਡਣ ਨੂੰ ਉਹਦੇ ਚੋਂ 75% ਗਰੀਬੀ ਗੁਰੂ ਨਾਨਕ ਦੇ ਘਰ 'ਚ ਚਲੀ ਗਈ ਹੈ ਉਹ ਗੁਰੂ ਨਾਨਕ ਦੇਵ ਜੀ ਕੋਲੇ ਗਰੀਬੀ ਹੈ ਤੇ 25% ਜਿਹੜੀਆਂ ਗਊਆਂ ਉਹ ਲੈ ਗਈਆਂ ਨੇ ਇਸ ਕਰਕੇ ਗੁਰੂ ਘਰ 'ਚ ਤਾਂ ਬਾਹਲੀ ਨਿਮਰਤਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਪ੍ਰਣਵਤ ਨਾਨਕ ਦਾਸਨ ਦਾਸਾ ਮੈਂ ਦਾਸਨ ਦਾਸ ਤੁਹਾਨੂੰ ਇਹ ਬਚਨ ਕਰਦਾ ਇਹ ਜਿਹੜਾ ਆਪਣਾ ਮਨ ਹੈ ਨਾ ਇਹ ਖਿਨ ਤੋਲਾ ਖਿਨ ਮਾਸਾ ਖਿਨ ਵਿੱਚ ਤਾਂ ਤੋਲਾ ਬਣ ਜਾਂਦਾ ਜੇ ਕੁਛ ਮਿਲ ਗਿਆ ਤੇ ਜਦੋਂ ਚੀਜ਼ ਗਵਾਚ ਗਈ ਫਿਰ ਮਾਸਕ ਰਹਿ ਜਾਂਦਾ ਸੋ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਉਹੀ ਸ਼ਬਦ ਹੈ ਸਾਰਾ ਮਹਾਰਾਜ ਜੀ ਦਾ ਦੇਖਿਆ ਦੇਖਿਆ ਸੁਣੈ ਬੋਲੈ ਦੌੜਿਓ ਫਿਰਤ ਹੈ ਜਬ ਕਛ ਪਾਵ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦ ਹੈ ਕਹਿੰਦੇ ਇਹ ਬੰਦੇ ਦਾ ਜਿਹੜਾ ਮਨ ਹੈ ਨਾ ਇੱਕ ਛਿਨ ਵਿੱਚ ਕਿੰਨਾ ਹੋ ਜਾਂਦਾ ਤੇ ਛਿਨ ਵਿੱਚ ਹੀ ਕਿੰਨਾ ਹੋ ਜਾਂਦਾ ਹੈ
ਦੁਹਰਾ ਭਾਰ ਖੀਖ ਬਸ ਆਪ ਹੀ ਕਹਾ ਸੁਣਤ ਨਹਿ ਜੋਏ
ਇਹਨੇ ਕਹਿਆ ਹੋਇਆ ਸੁਣਦਾ ਹੀ ਨਹੀਂ ਕਿਉਂ ਇੰਦਰੀਆਂ ਦੇ ਬਸੀਕਾਰ ਹੈ ਇਹ ਬੰਦਾ ਇੰਦਰੀਆਂ ਨੇ ਸਾਡੇ ਉੱਤੇ ਕਾਬੂ ਪਾਇਆ ਹੋਇਆ ਕਿੱਥੇ ਤਾਂ ਆਪਾਂ ਇੰਦਰੀਆਂ ਤੇ ਆਪ ਕਾਬੂ ਪਾਉਣਾ ਸੀ ਕਿੱਥੇ ਇੰਦਰੀਆਂ ਨੇ ਸਾਡੇ ਉੱਤੇ ਕਾਬੂ ਪਾਇਆ ਜੇ ਅੱਖਾਂ ਕਹਿੰਦੀਆਂ ਮੈਂ ਬਗਾਨਾ ਰੂਪ ਦੇਖਣਾ ਤਾਂ ਆਪਾਂ ਅੱਖਾਂ ਨੂੰ ਰੋਕ ਨਹੀਂ ਸਕਦੇ ਕਿਉਂ ਆਪਾਂ ਤਾਂ ਅੱਖਾਂ ਦੇ ਅਧੀਨ ਹੈ ਅੱਖਾਂ ਸਾਡੇ ਅਧੀਨ ਨਹੀਂ ਹੋਈਆਂ ਕੰਨ ਕਹਿੰਦੇ ਮੈਂ ਤਾਂ ਆਹ ਗਾਣਾ ਸੁਣਨਾ ਹੀ ਸੁਣਨਾ ਹੈ ਤੇ ਕੰਨਾਂ ਦੇ ਅਧੀਨ ਹਾਂ ਆਪਾਂ ਮੂੰਹ ਕਹਿੰਦਾ ਮੈਂ ਚੀਜ਼ ਖਾਣੀ ਓ ਖਾਣੀ ਆ ਰਸਨਾ ਕਹਿੰਦੀ ਮੈਂ ਤਾਂ ਖਾਣੀ ਹੈ ਆਪਾਂ ਆਪਣੇ ਕੰਟਰੋਲ ਨਹੀਂ ਕਰ ਸਕਦੇ ਆਪਣੇ ਉੱਤੇ ਜਾਨ ਨਿਕਲ ਜਾਂਦੀ ਕਹਿੰਦੇ ਜਿੱਥੋਂ ਮਰਜ਼ੀ ਲਿਆ ਕੇ ਦਿਓ ਮੈਂ ਤਾਂ ਖਾਣਾ ਮੇਰੀ ਤਾਂ ਜਾਨ ਨਿਕਲਦੀ ਹੈ ਆਪਾਂ ਇਸ ਦੇ ਅਧੀਨ ਆ ਜ਼ੁਬਾਨ ਦੇ ਮਨ ਦੇ ਅਧੀਨ ਹੱਥਾਂ ਦੇ ਅਧੀਨ ਪੈਰਾਂ ਦੇ ਅਧੀਨ ਮਹਾਰਾਜ ਕਹਿੰਦੇ ਆਪਾਂ ਤਾਂ ਅਧੀਨ ਹੋਏ ਬੈਠੇ ਹਾਂ ਆਪਣੇ ਜਿਵੇਂ ਮੁਲਕ ਦੇ ਉੱਤੇ ਬਾਹਰੋਂ ਆ ਕੇ ਤੁਰਕਾਂ ਨੇ ਰਾਜ ਕਰ ਲਿਆ ਪਹਿਲਾਂ ਫਿਰ ਅੰਗਰੇਜ਼ਾਂ ਨੇ ਕਰ ਲਿਆ ਉਹ ਕਬਜ਼ਾ ਕਰੀ ਮਸਾਂ ਇੱਥੋਂ ਕੱਢੇ ਉਹ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ ਇਹਦੇ ਉੱਤੇ ਕਾਮ ਕਰੋ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਈਰਖਾ ਦਵੈਸ਼ ਨੇ ਆ ਕੇ ਕਾਬੂ ਕਰ ਲਿਆ ਅਸੀਂ ਤਾਂ ਜਕੜੇ ਪਏ ਹਾਂ ਵਿਸ਼ਿਆਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਤੇ ਤੁਸੀਂ ਕਰਕੇ ਦਿਖਾਓ ਤਾਂ ਕੰਟਰੋਲ ਆਪਣੀ ਅੱਖਾਂ ਤੇ ਕੰਨਾਂ ਤੇ ਜ਼ੁਬਾਨ ਤੇ ਐਨ ਬਿਲਕੁਲ ਜਿਵੇਂ ਗੁਰਮੁਖ ਪਿਆਰਿਆਂ ਦੇ ਆਪਣੀ ਅੱਖਾਂ ਤੇ ਕਾਬੂ ਪਾਇਆ ਹੁੰਦਾ ਹੈ ਕੰਨਾਂ ਤੇ ਕਾਬੂ ਪਾ ਲੈਂਦੇ ਨੇ ਜ਼ੁਬਾਨ ਤੇ ਕਾਬੂ ਪਾ ਲੈਂਦੇ ਨੇ ਸਤਿਗੁਰੂ ਕਹਿੰਦੇ ਜਦੋਂ 200 ਇੰਦਰੀਆਂ ਤੇ ਕਾਬੂ ਪਾ ਲਿਆ ਉਦੋਂ ਮਨ ਤੇ ਕਾਬੂ ਪੈਣਾ ਤੇ ਪਹਿਲਾਂ 10 ਇੰਦਰੀਆਂ ਤੇ ਕਾਬੂ ਕਰ ਲਓ ਫਿਰ ਮਨ ਆਪਣੇ ਆਪ ਹੀ ਵਸ ਵਿੱਚ ਆ ਜਾਂਦਾ ਹੈ
ਸ਼ੁਭ ਉਪਦੇਸ਼ ਨਾ ਮਨ ਹੀ ਚਹਿਤ ਬਖੈ ਨਿਤ ਸੋਏ।
ਜਿਹੜਾ ਸ਼ੁਭ ਉਪਦੇਸ਼ ਹੈ ਉਹ ਇਹਨੂੰ ਕਰਦੇ ਹੈ, ਉਹਨੂੰ ਇਹ ਸੁਣ ਤਾਂ ਲੈਂਦਾ, ਸੁਣਨਾ ਤਾਂ ਸੁਣਨ ਵਾਲੇ ਜੇ 100 ਬੰਦਾ ਹੈ, ਮੰਨਣ ਵਾਲੇ 10 ਹੀ ਨੇ, ਅਤੇ ਜੇ 10 ਮੰਨਦੇ ਨੇ ਕਮਾਉਣ ਵਾਲੇ ਬੰਦੇ 3 ਕੀ ਨਿਕਲਦੇ ਮਸਾਈ, ਉਹਦੇ ਵਿੱਚੋਂ ਵੀ 1.5 ਬੰਦਾ ਫਿਰ ਘੱਟ ਜਾਂਦਾ। ਸਤਿਗੁਰੂ ਕਹਿੰਦੇ ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਬੁੱਠੀ, ਇੱਕ ਪੂਰਾ ਬ੍ਰਹਮ ਗਿਆਨੀ ਬਣਦਾ 100 ਚੋਂ,